आत्म ज्ञान का महत्व यही है ना। आत्म ज्ञान का की महत्व है ये होना, ना जोगे ना ना सांखे ना कर्मणा नो ना विद्या ब्रह्म आत्मिकत्व बोधे ना मोक्षः सिद्धति नान्यथा नान्यथा ना अन्यथा दूसरी तरीके ना नहीं पीड़ित तरीके ने खाली मोक्ष है। ब्रह्म आत्म एकत्व बोधेन ब्रह्म दा और आत्मा दा एकता दा ज्ञान हो जाए ओदे द्वारा ही और ओदे नाल मोक्ष सिद्ध हो सकती है। और ना जोगे ना जोग नाल नहीं ना संखे ना ना संख नाल नहीं और कर्मणा नो ना विद्या ना कर्म से ही
ना चलना
ना कोई कहे भी मैं बड़ा विद्वान हाँ विद्या पढ़ ली मैं तो उदे ना को मुक्ति हो जाए इदा नहीं हो सकती। फिर तो पढ़े लिखे मुक्त हो जाए अनपढ़ बेचारे सीधे साधे रह जाए जे चलाकियां ना मुक्त हो मुक्ति होने लगे मतलब शास्त्र
शास्त्र
खाली शास्त्र ज्ञान है उदे नाल मुक्ति हो जाए उदे नाल नहीं हो सकती। उन शास्त्र की कह रहा है उदा सार तत्क है वह ग्रहण करना। हुण जिहड़ी मक्खी आ वो फुल तो आके की ग्रहण करती है सार तत्त फुल नूं थोड़ी चक्के लै जांदी है फुल नूं कुछ नहीं हानि पहुंचाउंदी फुल ज्यों दा त्यों दिखाई देगा ऐसे ही रहेगा ओहदे नाल हो जांदी पर परागण और वो करदी की उस च सार तत्त ग्रहण कर लैंदी है बस यही है शास्त्रां जिहड़ा सार तत्व है ना वो ग्रहण करना। देखो आगे आएगा जिन्हें वेद शास्त्र पढ़ लिया ज्ञानी होया उहदे वेद शास्त्र पढ़े बेकार व्यर्थ और जिन्हें वेद शास्त्र पढ़ ले ज्ञान हो गया उहदे वास्ते भी व्यर्थ फिर तो प्रयोजन नहीं रह जांदा। ते की होया ना जोगे ना ना सांखे ना कर्मणा नो ना विद्या इन्हां चीजां नाल जोग नाल सांख्य नाल कर्म नाल विद्या दे नाल मोक्ष नहीं हुंदी। ते मोक्ष किदां हुंदी आ ब्रह्म आत्म एकत्व बोधेन ब्रह्म आत्मा दा ब्रह्म दा और आत्मा दा एकता दा ज्ञान हो जाए भी दोनों ही एक है अलग अलग नहीं है तो उहदे नाल मोक्ष सिद्धि हुंदी आ मोक्ष दी सिद्धि हो सकदी आ और कोई उपाय नहीं है। मोक्ष ना जोग से सिद्ध होता है ना सांख से ना कर्म से और ना विद्या से वह केवल ब्रह्म आत्मिकत्व बोध ब्रह्म और आत्मा की एकता के ज्ञान से ही होता है और किसी प्रकार नहीं। की अर्थ होया दा इस तो की सिद्ध हुंदा प्रधान जी
जी का आत्मा और परमात्मा ब्रह्म नाल इक ही है
ना है ती की आ मतलब साढ़े जेडे मन च भुलेखे पे है ना भी आप आ कर्म करांगे ते साड़ी मुक्ति हो जूगी वो कर्म दे नाल ते भुल ही जाओ। जे तुसी कहो कि तुहानू कल दृष्टांत दिता सी तुहाडे पास जिन्नी ज्यादा धन पदार्थ है ना तुसी सारे इकट्ठे करके किसी नूं दान कर दो ना ते कहो साड़ी मुक्ति हो जाए भुल ही जाओ हो नहीं सकदी ना दाने ना पहला भी आया ना शनाने ना तीर्थां दे शनान करदे रहो मुक्ति हो जाएगी। तीर्थ फिर तीर्थां दे शनान दान व्यर्थ है नहीं वो अंतःकरण दी शुद्धि करनगे मुक्ति नहीं मुक्ति तो इदा ही होगी ब्रह्म आत्मा दा एकता दा ज्ञान हो जाए पहला की पता हो मैं ब्रह्म हूं मैं आत्मा हूं
वो ज्ञान तां ही होजे मन शुद्ध होगा
मन शुद्ध होगा नहीं तो टिकेगा नहीं। और वीणाया रूप सौंदर्यम तंत्री वादन सौष्ठवम प्रजारंजन मात्रम तन्ना ਸਾਮਰਾਜ ਕਲਪਤੀ। ਦੇਖ ਲੋ ਵੀਣਾ ਰੂਪ ਸੌਂਦਰਮ, ਵੀਣਾ ਜਿਹੜੀ ਵਜਾਉਣ ਵਾਲੀ ਨੀ ਹੁੰਦੀ ਉਹ ਟੂੰਬੇ ਵਰਗੀ ਹੁੰਦੀ ਉਹ ਐਡੀ ਵੱਡੀ ਤੇ ਲੰਬੀ ਜੀ ਹੁੰਦੀ ਤੇ ਉਹ ਵਜਾਉਂਦੇ ਉਹਨੂੰ, ਇੱਕ ਸਾਧਨਾ ਹੈ ਵਾਦੇ। ਉਹਦਾ ਸੁੰਦਰਤਾ ਔਰ ਉਹਦਾ ਵਜਾਉਣਾ ਤੰਤਰੀ ਵਾਦਨ ਸ਼ਾਸਤਰੋਂ ਬੜੇ ਅੱਛੇ ਪ੍ਰਕਾਰ ਸੇ ਵੱਜਦੀ ਹੋਵੇ, ਬਹੁਤ ਸੁੰਦਰ ਹੋਵੇ, ਤੇ ਫਿਰ ਉਹ ਕੀ ਕਰ ਗਈ, ਉਹਦਾ ਕੰਮ ਕੀ ਆ, ਪਰਜਾ ਰੰਜਨ ਮਾਤਰਮ, ਉਹ ਖਾਲੀ ਮਨੋਰੰਜਨ ਵਾਸਤੇ ਹੈ, ਉਹ ਖਾਲੀ ਜਿੰਨੀ ਮਰਜ਼ੀ ਸੁੰਦਰ ਹੋਵੇ, ਵਜਾਉਣ ਵਾਲਾ ਵੀ ਬੜਾ ਕੁਸ਼ਲ ਹੋਵੇ, ਤੋ ਕੀ ਕੰਮ ਕਰੇਗੀ, ਮਨੋਰੰਜਨ, ਬਸ ਮਨੋਰੰਜਨ ਕਰੇਗੀ, ਲਾਲਣ ਪਾਲਣ। ਔਰ ਤਨ ਤਨ ਨਾ ਸਾਮਰਾਜ੍ਯ ਕਲਪਤੇ, ਉਹਦੇ ਨਾਲ ਸਾਮਰਾਜ੍ਯ ਦੀ ਪ੍ਰਾਪਤੀ ਨਹੀਂ ਹੋ ਜਾਏਗੀ, ਵੀ ਮੈਂ ਇਹਨੂੰ ਬੜਾ ਸੁੰਦਰ ਵਜਾਉਣ ਲੱਗ ਗਿਆ, ਮੇਰੇ ਪਾਸ ਬੜੀ ਸੁੰਦਰ ਵੀਣਾ ਤੇ ਮੈਨੂੰ ਰਾਜ ਦੀ ਪ੍ਰਾਪਤੀ ਹੋ ਜਾਏ, ਹੁਣ ਉਹਦੇ ਨਾਲ ਨੀ, ਉਹ ਤੇ ਖਾਲੀ ਤੁਸੀਂ ਲੋਕਾਂ ਦਾ ਮਨੋਰੰਜਨ ਕਰ ਸਕਦੇ ਜੀ। ਔਰ ਵਾਕ ਵੈਖਰੀ ਸ਼ਬਦ ਝਰੀ, ਸ਼ਾਸਤਰ ਵਿਆਖਿਆ ਨਾ ਕੌਸ਼ਲਮ, ਵੈਦੂਸ਼ਯਮ ਵਿਦੂਸ਼ਾ ਤਦਵਦ ਭਕਤੇ ਨਾ ਤੂੰ ਮੁਕਤਾ। ਇਹ ਦੇਖ ਲੋ, ਇਹ ਵੀ ਇਹੋ ਹੀ ਚੀਜ਼ ਹੈ, ਕੀ ਕਹਿ ਰਿਹਾ, ਸ਼ਾਸਤਰ ਚ ਵਿਆਖਿਆ ਕਰਨ ਵਿੱਚ ਕੁਸ਼ਲ ਹੋਵੇ, ਬੜੇ ਬੜੇ ਇਹਨੂੰ ਕੀ ਕਹਿੰਦੇ ਆ, ਸ਼ੈਲੀ ਹੋਵੇ ਬੜੀ ਸੁੰਦਰ, ਉਪਦੇਸ਼ ਕਰਨ ਦੀ ਔਰ ਕਥਾ ਸੁਣਾਉਣ ਦੀ ਬੜੀ ਵਿਚਿੱਤਰ ਸ਼ੈਲੀ ਹੋਵੇ, ਜਿੱਦਾਂ ਆਪਾਂ ਕਹਿੰਦੇ ਨਾ ਉਹ ਕਥਾ ਕਰਨ ਲੱਗ ਗਏ ਕੋਈ ਬੋਲੇ ਨਾ, ਕੋਈ ਹਿਲਦਾ ਨਹੀਂ ਸੀ, ਕਿਸੇ ਦੇ ਕਿਤੇ ਸਾਹ ਲੈਣ ਦੀ ਆਵਾਜ਼ ਨਹੀਂ ਸੀ ਆਉਂਦੀ, ਏਦਾਂ ਮਸਤ ਹੋ ਗਏ, ਕਹਿ ਦਿੰਦੇ ਨਾ ਕਈ ਕਦੀ ਤਾਂ, ਹਾਂ ਤਰੀਕਾ ਸ਼ੈਲੀ ਮੈਨੂੰ ਤਰੀਕਾ ਬੜੀ ਸੁੰਦਰ ਵਿਆਖਿਆ ਕਰਨ ਦਾ ਤਰੀਕਾ ਹੋਵੇ, ਔਰ ਸ਼ਬਦ ਵੀ ਸੁੰਦਰ ਬੋਲਦਾ ਹੋਵੇ, ਗਲਾ ਵੀ ਸਾਫ਼ ਹੋਵੇ, ਜਿੱਦਾਂ ਮਰਜ਼ੀ ਹੋਵੇ, ਤੇ ਉਹਦੇ ਨਾਲ ਮੁਕਤੀ ਹੋ ਜੂਗੀ, ਉਹਦੇ ਨਾਲ ਉਹਦੇ ਨਾਲ ਵੀ ਨਹੀਂ ਹੋ ਸਕਦੀ। ਦੇਖ ਜਿਸ ਪ੍ਰਕਾਰ ਵੀਣਾ ਕਾ ਰੂਪ ਲਾਵਣ ਤਥਾ ਤਨ, ਹੋ ਗਿਆ ਹੋ ਗਈ, ਜਿਸ ਪ੍ਰਕਾਰ ਵੀਣਾ ਕਾ ਸਰੂਪ ਲਾਵਣ ਤਥਾ ਤੰਤਰੀ ਕੋ ਬਜਾਨੇ ਕਾ ਸੁੰਦਰ ਢੰਗ, ਮਨੁਸ਼ ਕੇ ਮਨੋਰੰਜਨ ਕਾ ਹੀ ਕਾਰਨ ਹੋਤਾ ਹੈ, ਉਹਦੇ ਢੰਗ ਵਜਾਉਣ ਦਾ, ਔਰ ਵੀਣਾ ਵੀ ਬੜੀ ਸੁੰਦਰ ਹੋਵੇ, ਉਸੇ ਕੁਛ ਸਾਮਰਾਜ ਕੀ ਪ੍ਰਾਪਤੀ ਨਹੀਂ ਹੋ ਜਾਤੀ, ਉਸੀ ਪ੍ਰਕਾਰ ਵਿਦਵਾਨੋ ਕੀ ਵਾਣੀ ਕੀ ਕੁਸ਼ਲਤਾ, ਸ਼ਬਦੋਂ ਕੀ ਧਾਰਾਵਾਹਿਕਤਾ, ਸ਼ਾਸਤਰ ਵਿਆਖਿਆਨ ਕੀ ਕੁਸ਼ਲਤਾ ਔਰ ਵਿਦਤਾ, ਭੋਗ ਕਾ ਹੀ ਕਾਰਨ ਹੋ ਸਕਦੀ ਹੈ, ਮੋਕਸ਼ ਕਾ ਨਹੀਂ। ਉਹਦੇ ਨਾਲ ਕੀ ਹੋਊਗਾ, ਬੜਾ ਤਗੜਾ ਵਿਦਵਾਨ ਆ ਵੀ, ਬੜੀ ਪੂਜਾ ਹੁੰਦੀ ਉਹਦੀ, ਤੇ ਕੀ ਹੋਊਗਾ, ਲੋਕੀ ਪੈਸੇ ਚੜਾਉਣਗੇ, ਧਨ ਪਦਾਰਥ ਦੇਣਗੇ, ਇਹੀ ਚੀਜ਼ ਹੋਊਗੀ, ਸੁੰਦਰ ਵਿਆਖਿਆ ਕਰਦਾ, ਬੜੀ ਕਥਾ ਵਧੀਆ ਕਰਦੇ ਆ, ਤੇ ਕੀ ਹੋਊਗਾ, ਲੋਕੀ ਪੈਸਾ ਰੱਖ ਕੇ ਮੱਥਾ ਟੇਕਣਗੇ, ਭੀੜ ਜ਼ਿਆਦਾ ਹੋਊਗੀ, ਖੁਸ਼ ਹੋ ਹੀ ਜਾਣਗੇ, ਪਰ ਉਹ ਕੀ ਉਹ ਮੁਕਤੀ ਦੇ ਸਕਦੀ ਆ, ਮੁਕਤੀ ਦਾ ਨੀ ਕੰਮ, ਮੁਕਤੀ ਨਾ ਨੀ, ਇਹਨਾਂ ਚੀਜ਼ਾਂ ਨਾਲ ਮੁਕਤੀ ਨਹੀਂ ਹੋ ਸਕਦੀ, ਇਹਨਾਂ ਸ਼ਾਸਤਰ ਦਾ ਕਹਿਣ ਦਾ ਤਾਤਪਰ ਇਹਨਾਂ ਜੀ ਹੈ, ਭਗਵਾਨ ਸ਼ੰਕਰਾਚਾਰੀ ਦਾ ਅਵਿਗਿਆਤੇ ਪਰੇ ਤੱਤਵੇ ਸ਼ਾਸਤਰ ਦੀ ਤਿਸਤੂ ਨਿਸ਼ਫਲਾ, ਵਿਗਿਆਤੇ ਪੀ ਪਰੇ ਤੱਤਵੇ ਸ਼ਾਸਤਰ ਦੀ ਤਿਸਤੂ ਨਿਸ਼ਫਲਾ, ਉਹੀ ਗੱਲ ਆ ਗਈ, ਅਵਿਗਿਆਤੇ ਪਰੇ ਤੱਤਵ, ਜੇ ਪਰੇ ਜਿਹੜਾ ਪਰਮ ਤੱਤਵ ਹੈ ਉਹਨੂੰ ਜਾਣਿਆ ਨਹੀਂ, ਤੇ ਸ਼ਾਸਤਰ ਪੜ੍ਹੇ ਬਹੁਤ ਤਾਂ ਵੀ ਨਿਸ਼ਫਲ, ਤੇ ਜੇ ਉਹਨੂੰ ਜਾਣ ਲਿਆ ਤੇ ਸ਼ਾਸਤਰ ਪੜ੍ਹੇ ਹੈ ਤੇ ਤਾਂ ਵੀ ਸ਼ਾਸਤਰ ਨਿਸ਼ਫਲ, ਦੋਨੋਂ ਪ੍ਰਕਾਰ ਸੇ ਸ਼ਾਸਤਰਾਂ ਦੀ ਨਿਸ਼ਫਲਤਾ ਦੱਸੀ ਹੈ। ਕੀ ਅਰਥ ਹੋਇਆ ਇਹਦਾ, ਵੀ ਜੇ ਤੇ ਬੰਦਾ ਵਿਦਵਾਨ ਹੈ, ਬਹੁਤ ਵਿਦਿਆ ਪੜ੍ਹੀ ਹੈ, ਵੇਦ ਸ਼ਾਸਤਰਾਂ ਦਾ ਠੀਕ ਪ੍ਰਕਾਰ ਸੇ ਗਿਆਨ ਹੈ ਔਰ ਆਤਮ ਗਿਆਨ ਨਹੀਂ ਹੈ, ਤੇ ਉਹਦੇ ਪੜ੍ਹਨੇ ਬੇਕਾਰ, ਕਿਉਂਕਿ ਜਿਹੜੇ ਪੜ੍ਹਨ ਵਾਸਤੇ ਉਹ ਕੰਮ, ਜਿਹੜੇ ਪੜ੍ਹਨ ਵਾਸਤੇ ਉਹ ਪੜ੍ਹੇ ਸੀ, ਜਿਹੜੀ ਚੀਜ਼ ਵਾਸਤੇ ਉਹਦੇ ਪ੍ਰਾਪਤ ਹੋਈ ਨੀ, ਉਹ ਨਿਸ਼ਫਲ ਹੈ। ਕਾਹਦੇ ਵਾਸਤੇ ਨਿਸ਼ਫਲ ਹੈ, ਕਿ ਜਿਹੜੀ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਪੜ੍ਹੇ ਸੀ ਉਹ ਤੇ ਪ੍ਰਾਪਤ ਹੋਈ ਨੀ, ਕਾਹਦੇ ਵਾਸਤੇ ਪੜ੍ਹੇ ਸੀ, ਆਤਮ ਗਿਆਨ ਵਾਸਤੇ, ਆਤਮ ਗਿਆਨ ਹੋਇਆ ਨੀ ਤੇ ਫਿਰ ਉਹਨਾਂ ਦਾ ਪੜ੍ਹਨਾ ਨਿਸ਼ਫਲ ਹੋਇਆ। ਮੰਨ ਲਓ ਜੈਸੇ ਕਿਸੇ ਨੇ ਬੜੀ ਪੜ੍ਹਾਈ ਕੀਤੀ ਹੈ, ਬੜੀ ਕੋਸ਼ਿਸ਼ ਵੀ ਕੀਤੀ ਨੌਕਰੀ ਮਿਲ ਜੇ, ਨੌਕਰੀ ਨਹੀਂ ਮਿਲੀ ਤੇ ਉਹਦੇ ਵਾਸਤੇ ਪੜ੍ਹਾਈ, ਬਸ ਇਹੀ ਹਾਲ। ਤੇ ਇਹ ਕਹਿ ਰਹੇ ਆ, ਜੇ ਮੰਨ ਲਓ ਪੜ੍ਹਾਈ ਕੀ ਵਿਦਵਾਨ ਹੈ और आत्म ज्ञान हो गया तो हूं शास्त्र की करूंगा उन्हें अपना काम कर देता। हाँ पर शास्त्र की गल मतलब कि वो शास्त्र के जेड़ा अधिकार से तो परा चल गया फिर भी निष्फल क्योंकि शास्त्र उत्ते फिर कंट्रोल नहीं कर सकता ओदे वास्ते निष्फल ही है यही कह रहे हैं। परम तत्व को यदि ना जाना तो शास्त्र ध्यान निष्फल व्यर्थ ही है और यदि परम तत्व को जान लिया तो भी शास्त्र ध्यान निष्फल अनावश्यक ही है दोनों प्रकार से। अब वो फिर कहन लगे आ हुण जेड़ा तुसी कह रहे ना मैं आ भी शास्त्र पढ़ना ओ भी पढ़ना ओ भी पढ़ना एक मैं शास्त्र पढ़ लिया वेदांत शास्त्र हुण मैं सांख्य शास्त्र का भी ज्ञान करना मैं न्याय शास्त्र भी पढ़ना। वो कहते शब्द जाल महारण्यम ये शब्द जाल जेड़ा बड़ा भयंकर जंगल है ये ना भटक जाओ कि वो कहते वहां पढ़ने वो चीज देखो कहते वास्ते पढ़ने आत्म ज्ञान वास्ते शब्द जाल महारण्यम चित्त भ्रमण कारणम वो चित्त भ्रमण का कारण है बन जाएगा जे शब्द जाल दे विच फस जाओगे तो भाई कहे शास्त्र ने किसी प्रकार की युक्तियां दसियां कहे ने किसी प्रकार दियां दसियां तो आ विरोध हो जाएगा तो विरोध हो जाएगा तो आप सोचांगे भी ये तो गड़बड़ हो गया वो शास्त्र ऐसे कह रहा ये शास्त्र ऐसे कह रहा तो इन्हों का आपस में ही नहीं मत मिलते दूसरे में इन्हें की उपदेश करना मान लो हम दो बाबा जी आपस में लड़ी जान है तो उन्हें को कुछ जाए मत्था टेक तो सोचू गल है आप ही लड़ मैनू इन्हें की दसना शास्त्र ने अलग अलग गलां दसनिया ओही कह रहा शब्द जाल महारण्यम चित भ्रमण कारणम अतः प्रयत्नात ज्ञातव्यम तत्व ज्ञातव मात्मनः इसलिए इस वास्ते पूरा प्रयत्न कर लो पूरी कोशिश करके वो परम तत्व नु जान लवो। खाली मैं ये न्याय शास्त्र का भी हुण विद्वान बनना वेदांत तो मैं पढ़ लिया मैं व्याकरण भी पढ़नी है व्याकरण भी पढ़ ली फिर असंख शास्त्र भी मैं पढ़ना उन्हों का सार तत्व ग्रहण करो। सार तत्व केड़ा सार तत्व यही है जिन्ना चिर तुसी आत्मा और ब्रह्म की एकता का ज्ञान नहीं करते जिन्ना चिर तुसी पहला ये समझो कि मैं कौन हूं मैं आत्मा हूं फिर आत्मा और परमात्मा की एकता करो एकता का ज्ञान हो जाऊ तो की हो जाओगे सर्वत्र व्यापक हो जाओगे तो ब्रह्म सर्वत्र व्यापक है तो जिन्हों ये ज्ञान हो गया वह भी सर्वत्र व्यापक हो गया तो जो सर्वत्र प्रसन्नता तत्पद त्वम पद त्वम तत् त्वम तत्त्वम त्वम तत् विचार सागर से है ना तत्त्वम त्वम तत् रीति जेहे सब वाक्यन में जान जानते हो वे परोक्षता प्रसन्नता की हान ते अपना स्वरूप कितना है नित अपरोक्ष ते जदों मैं ब्रह्म हूं तो नित अपरोक्ष हो गया ना ते जदों मैं ब्रह्म दे नाल एकता कीती वो जेड़ा ब्रह्म वो मैं हूं ते ब्रह्म कैसा है सर्वत्र व्यापक ते प्रसन्नता दी हान होगी मैं अजे अपने आप नहीं समझी बैठा। चलो शब्द जाल तो चित्त को भटकाने वाला एक महान बन है इसलिए किन्हीं तत्वज्ञानी महात्मा से प्रयत्न पूर्वक आत्मा को जानना चाहिए शब्द जाल विच नहीं फसना चाहिए। अज्ञान सर्प दष्टस्य ब्रह्म ज्ञान औषधम बिना किम देशश्च शास्त्रश्च किम मंत्रैः किम औषधैः भयंकर सर्प ने डसया होवे जहरीले सर्प ने डसया होवे किसी बंदे नु ते उनु सुनाई जाओ तेनु ब्रह्म ज्ञान सुनाउने आ वो कम करूगा जेड़ा रोग है उनु ओही दवाई दोगे तां ही गल बनूगी जेड़ा रोग है वो रोग फड़िया जावे तो उसकी दवाई दी जावे तां ही तो रोग ठीक होगा ते रोग केड़ा है सर्प केड़ा है अज्ञान रूपी सर्प अज्ञान देखो ना अज्ञान सर्प दस्तस्य अग्ञान सर्प ने दसिया है, अग्ञान रूपी जरा सर्प है ना, उन्हें दसिया है ओदी ओ जरा अग्ञान रूपी सर्प है ओदी औषधि केड़ी है?
ज्ञान
जी है, ज्ञान, ज्ञान औषधि बिना, वो ज्ञान औषधि तो बिना तो नहीं ठीक होने वाला, अज्ञान नष्ट हो गया। ते आपां करन की रहे हैं किम वेदश्चा वेद शास्त्र किम मंत्र किम औषधि, साढ़े वेद भी दूसरे है शास्त्र भी और मंत्र भी और औषधियां भी अपन दूसरे दे जान रहे, मंत्र भी दूसरे जपी जान रहे हैं, जेड़ा मंत्र जपना जप दे नहीं, बीमारी कोई या दवा कोई करी जा रहे हैं। प्रधान जी आवाज नहीं आ रही। अच्छा, अज्ञान रूपी सर्प से डसे हुए को ब्रह्म ज्ञान रूपी औषधि के बिना वेद से शास्त्र से मंत्र से और औषधि से क्या लाभ है? कुछ लाभ नहीं है, बीमारी तो कोई ढेड भीड़ हो रही है से दवाई दे जाओ नू और कोई तो की गल करो नू। चलो अब अपरोक्ष ज्ञान अनुभव की, देखो अपरोक्ष है ना ते डंडा लगा है ना, एदा की बन जा ऐड़ा बन जाए की होएगा अनुभव की अनुभव ते एदे विच इनू की कहिंदे ए संधि जेड़ी हुई है ना प्रधान जी, ए संधि नू कहिंदे आकाशवर्णी दीर्घ, दीर्घ रूप संधि हुई है आकाशवर्णी दीर्घ, इत्थे एक सूत्र वो लगा है उन्हें इन्हां नू दीर्घ करता, जदों विशेद करेंगे ते अलग हो जाएगा। और परोक्षा अनुभव की आवश्यकता, हुण उह कह रहे आ ਵੀ ਜਿੰਨਾ ਚਿਰ ਤੁਹਾਨੂੰ ਅਪਰੋਕਸ਼ ਮੈਨੇ ਤੁਸੀਂ ਅਨੁਭਵ ਨਹੀਂ ਕਰਦੇ, ਤੁਸੀਂ ਆਪਣੇ ਅੰਦਰ ਮਹਿਸੂਸ ਨਹੀਂ ਕਰਦੇ ਨਾ ਜਿੰਨਾ ਚਿਰ, ਉਹਨਾਂ ਚਿਰ ਕੁਛ ਹੋਣ ਵਾਲਾ ਨਹੀਂ ਹੈ। ਹੁਣ ਪ੍ਰਸ਼ਾਦਾ ਛਕ ਲਿਆ ਠੀਕ ਹੈ ਬਸ ਬਈ, ਤੇ ਕਿੱਦਾਂ ਪਤਾ ਲੱਗਿਆ ਵੀ ਮੇਰਾ ਪੇਟ ਭਰ ਗਿਆ? ਅਨੁਭਵ ਨਾਲ ਮਹਿਸੂਸ ਕੀਤਾ ਆਪਾਂ ਬਸ ਬਈ ਭਰ ਗਿਆ, ਦੇਖਿਆ ਤਾਂ ਨਹੀਂ ਐਵੇਂ ਟੋਟ ਆ ਕੇ ਜਾਂ ਅੱਖਾਂ ਦੇ ਨਾਲ, ਨਾ ਉਹ ਟੋਣ ਦੀ ਜ਼ਰੂਰਤ ਆ ਨਾ ਅੱਖਾਂ ਦੀ, ਉਹ ਆਪਣੇ ਆਪ ਹੀ ਦੱਸੂਗਾ ਵੀ ਬਸ ਬਈ ਪਾਣੀ ਬਹੁਤ ਪਿਆਸ ਲੱਗੀ ਆ, ਗਲਾਸ ਭਰਤਾ ਗਲਾਸ, ਹਾਂ ਵੀ ਹੋਰ ਪਾ ਹੋਰ ਭਰਤਾ, ਹਾਂ ਵੀ ਬਸ ਵੀ, ਕਿੱਦਾਂ ਪਤਾ ਲੱਗਾ? ਅਨੁਭਵ ਨਾਲ, ਉਹ ਹੀ ਅਨੁਭਵ ਇੱਥੇ ਕੰਮ ਕਰੇਗਾ, ਉਹ ਜਿਹੜੀ ਚੀਜ਼ ਨੇ ਦੱਸਿਆ ਨਾ ਵੀ ਬਸ ਬਈ ਹੁਣ ਭਰ ਗਿਆ, ਉਹ ਚੀਜ਼ ਦੱਸੇਗੀ ਬਸ ਬਈ ਤੂੰ ਹੁਣ ਮੁਕਤਿਆ, ਉਹ ਦੱਸੇਗੀ ਚੀਜ਼। ਅਬ ਇਹਦੀ ਜ਼ਰੂਰਤ ਹੈ ਹੁਣ ਇਹ ਸੁਣ ਲਓ, ਨਾ ਗਛਤੀ ਬਿਨਾ ਪਾਨਮ ਵਿਆਦੀ ਔਸ਼ਧਵ ਸ਼ਬਦ ਤਹ ਬਿਨਾ ਪਰੋਕਸ਼ ਅਨੁਭਵਮ ਬ੍ਰਹਮ ਸ਼ਬਦ ਨਾ ਮੁੱਚਤੇ। ਇੱਕ ਵਾਰੀ ਤੁਸੀਂ ਸੁਣਿਆ ਹੈ ਉਹ ਕਥਾ, ਗੁਰੂ ਗੋਬਿੰਦ ਸਿੰਘ ਜੀ ਨੇ ਭੰਗ ਘੋਟਵਾਈ ਹੈ, ਇੱਕ ਸਿੱਖ ਨੂੰ ਬੁਲਾਇਆ ਆਂਦੇ ਲੈ ਵੀ ਅੰਦਰ ਨਹੀਂ ਨਗਾਉਣੀ, ਚੂੜੀਆਂ ਕਰ ਕਰਕੇ ਬਾਹਰ ਸੁੱਟੀ ਜਾ, ਘੁੱਟ ਭਰ ਬਾਹਰ ਸੁੱਟ ਦੇ, ਘੁੱਟ ਭਰ ਸੁੱਟ ਦੇ, ਅੰਦਰ ਨਹੀਂ ਨਗਾਉਣੀ। ਉਹਨੇ ਇੱਦਾਂ ਹੀ ਕੀਤਾ, ਕਹਿੰਦੇ ਨਸ਼ਾ ਹੋਇਆ ਜਦੋਂ ਖਤਮ ਹੋ ਗਈ, ਉਹਨੂੰ ਪੁੱਛਿਆ ਨਸ਼ਾ ਹੋਇਆ, ਕਹਿੰਦਾ ਮਹਾਰਾਜ ਨਸ਼ਾ ਕੀ ਹੋਣਾ ਹੈ, ਅੰਦਰ ਜਾਵੇ ਤਾਂ ਹੀ ਤਾਂ ਨਸ਼ਾ ਹੋਵੇ, ਕਹਿੰਦੇ ਬਸ ਇਹੀ ਹਾਲ ਤੁਹਾਡੇ ਪਾਠ ਕਰਨ ਦਾ ਹੈ, ਤੁਸੀਂ ਪਾਠ ਜਿਹੜਾ ਕਰਦੇ ਜੇ ਉਹ ਅੰਦਰ ਤਾਂ ਜਾਣ ਹੀ ਨਹੀਂ ਦਿੰਦੇ, ਇੱਥੇ ਇੱਥੇ ਨਹੀਂ ਰਹਿ ਦਿੰਦਾ, ਜੀਵ ਤੱਕ ਹੀ ਰਹਿ ਜਾਂਦਾ, ਅਸਰ ਕੀ ਹੋਵੇ? ਜਿਹੜਾ ਤੁਸੀਂ ਪਾਠ ਆਪਣਾ ਕਰਦੇ ਜੇ ਉਹ ਇੱਦਾਂ ਹੀ ਜੇ ਤੁਹਾਡਾ ਹਾਲ, ਇਹ ਵੀ ਹੁਣ ਉਹ ਚੀਜ਼ ਦੱਸਣ ਲੱਗੇ। ਦੇਖੋ ਕੀ ਕਹਿ ਰਿਹਾ, ਨਾ ਗਛਤੀ ਬਿਨਾ ਪਾਨਮ ਵਿਆਦੀ ਔਸ਼ਧ ਸ਼ਬਦ ਤਹ, ਕੋਈ ਬੰਦਾ ਬਿਮਾਰ ਹੈ ਦਵਾਈ 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 ਐਵੇਂ ਕਰੀ ਜਾ ਖਾਏ ਨਾ ਤੇ ਠੀਕ ਹੋ ਜੂਗਾ? ਨਹੀਂ ਹੋਊਗਾ, ਉਹਨੂੰ ਖਾਣੀ ਪਊਗੀ, ਮਤਲਬ ਜਿੰਨਾ ਚਿਰ ਉਹ ਅੰਦਰ ਨਹੀਂ ਜਾਂਦੀ ਉਹਨਾਂ ਚਿਰ ਠੀਕ ਨਹੀਂ ਹੁੰਦਾ। ਐਸੇ ਹੀ ਅਪਰੋਕਸ਼ ਜਿੰਨਾ ਚਿਰ ਅਨੁਭਵ ਨਹੀਂ ਹੈ, ਖਾਲੀ ਬ੍ਰਹਮ ਬ੍ਰਹਮ ਕਰਨ ਦੇ ਨਾਲ ਆ ਜੇ ਸ਼ਬਦ ਆ ਜੇ ਪ੍ਰਧਾਨ ਜੀ, ਜਪ ਨਾ ਹੋ ਜਾਵੇ ਹੈ, ਉਪਰੋਂ ਉਪਰੋਂ ਖਾਲੀ ਜਪ ਹੀ ਨਾ ਹੋਈ ਜਾਵੇ ਵੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਬੰਦਾ ਕੋਈ ਜਾਣਦਾ ਤੈਨੂੰ ਮੱਝਾਂ ਵੀ ਮਾਰੀ ਜਾਣੀ, ਹਾਂ ਮਨ ਬਾਹਰ ਇੱਧਰ ਦੇਖੀ ਜਾਂਦਾ ਸਤਨਾਮ ਵਾਹਿਗੁਰੂ, ਅੰਦਰ ਸਤਨਾਮ ਵਾਹਿਗੁਰੂ ਚੱਲ ਰਿਹਾ ਤੇ ਨਾਲੇ ਆਪਣਾ ਕੰਮ ਵੀ ਕਰੀ ਜਾ ਰਿਹਾ, ਕੰਮ ਵੀ ਕਰਨਾ ਚਾਹੀਦਾ ਪਰ ਉਹ ਜੈਸੇ ਕੰਮ ਕਰਨਾ ਚਾਹੀਦਾ ਸੰਕਲਪ ਰਹਿਤ ਹੋ ਕਰਕੇ। ਇਹ ਉਹੀ ਕਹਿ ਰਿਹਾ ਵੀ ਖਾਲੀ ਬ੍ਰਹਮ ਬ੍ਰਹਮ ਕਹੀ ਜਾਓਗੇ ਤਾਂ ਉਹਦੇ ਨਾਲ ਕੁਛ ਨੀ ਜੀ ਹੋਣਾ। ਉਹ ਬ੍ਰਹਮ ਜਿਹੜਾ ਸ਼ਬਦ ਹੈ ਉਹਨੂੰ ਆਪਣੇ ਅੰਦਰ ਘਟਾਓ ਤਾਂ ਗੱਲ ਬਣਨੀ ਹੈ ਨਾ। ਔਸ਼ਧੀ ਕੋ ਬਿਨਾਂ ਪੀਏ ਕੇਵਲ ਔਸ਼ਧ ਸ਼ਬਦ ਕੇ ਉਚਾਰਨ ਮਾਤਰ ਸੇ ਰੋਗ ਨਹੀਂ ਜਾਤਾ। ਦਵਾਈ ਖਾਧੀ ਨੀ, ਖਾਂਸੀ ਹੈ, ਦਵਾਈ 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 ਕਰੀ ਜਾਓ, ਰੋਟੀ 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 ਕਰੀ ਜਾਓ, ਪੇਟ ਭਰ ਜਾਏਗਾ, ਉਹ ਖਾਣੀ ਪਊਗੀ। ਕਿਉਂ ਜੀ ਸਾਹਿਬ, ਕਿਉਂ ਏਦਾਂ ਗੱਲ ਬਣ ਜਾਂਦੀ ਹੈ? ਹੈ ਬਣ ਜਾਂਦੀ ਹੋਣੀ। ਇਸੀ ਪ੍ਰਕਾਰ ਆਪਰੋਕਸ਼ ਅਨੁਭਵ ਕੇ ਬਿਨਾਂ ਕੇਵਲ ਬ੍ਰਹਮ ਬ੍ਰਹਮ ਕਹਿਣੇ ਸੇ ਕੋਈ ਮੁਕਤ ਨਹੀਂ ਹੋ ਜਾ ਸਕਦਾ। ਮਤਲਬ ਕਹਿਣ ਦਾ ਖਾਲੀ ਜਪ ਨਾ ਹੋ ਜਾਵੇ ਪ੍ਰਧਾਨ ਜੀ, ਕਿ ਆਪਾਂ ਬ੍ਰਹਮ ਬ੍ਰਹਮ ਕਰ ਰਹੇ ਹਾਂ ਤੇ ਜਪ ਹੋ ਗਿਆ, ਉਹ ਨਹੀਂ। ਅੰਦਰ ਸੇ ਅੰਦਰ ਸੇ ਹਾਂ, ਮੈਂ ਬ੍ਰਹਮ ਹੂੰ, ਪੱਕਾ ਨਿਸ਼ਚੇ, ਦ੍ਰਿੜ ਨਿਸ਼ਚੇ ਹੋ ਜਾਏ, ਠੀਕ ਹੈ ਮੈਂ ਬ੍ਰਹਮੀ ਹੀ ਹੂੰ, ਸ਼ਰੀਰ ਨਹੀਂ। ਇਸ ਪ੍ਰਕਾਰ कृत्वा दृश्य विलीन मज्ञात्वा तत्वमात्मनः ब्रह्म शब्दैः कुतो मुक्तिर् उक्तिः मात्र फलैर् निर्णाम। अकृत्वा दृश्य विलीन, जिन्ना चिर यह प्रपंच दिखाई दे रहा है इनू विलीन नहीं करते तुसीं, दृश्य मैंने प्रपंच, जिन्ना चिर यह दृश्य प्रपंच जिहड़ा है इनू विलीन नहीं करते ਉਹਨਾਂ ਚਿਰ ਆਤਮ ਗਿਆਨ ਕੈਸੇ ਹੋ ਜਾਏਗਾ। ਮਨ ਤੇ ਲੱਗਾ ਹੈ ਦ੍ਰਿਸ਼ ਦੇ ਨਾਲ, ਤੇ ਇਹਨੂੰ ਇਹਨੂੰ ਲੀਨ ਕਰੋਗੇ ਦ੍ਰਿਸ਼ ਨੂੰ, ਦ੍ਰਿਸ਼ ਲੀਨ ਕਿੱਦਾਂ ਹੋਏਗਾ? ਆਪਾਂ ਇਹ 'ਚ ਕੱਪੜਾ ਪਾ ਦਾਂਗੇ, ਦਿਸੇ ਹੀ ਨਾ ਕੁਛ, ਐਡਾ ਤਕੜਾ ਕੱਪੜਾ ਤੇ ਹੈ ਹੀ ਨਹੀਂ ਸਾਡੇ ਕੋਲ। ਚਲੋ ਮੰਨ ਲਓ ਆਪਾਂ ਇੱਥੇ ਬੈਠੇ ਹਾਂ, ਸਾਰੇ ਜਿਹੜੇ ਪਦਾਰਥ ਦਿਸਦੇ ਨੇ ਤੇ ਕੱਪੜਾ ਪਾ ਤਾ, ਕੋਈ ਨਹੀਂ ਦਿਖਾਈ ਦੇ ਰਿਹਾ, ਇਹਨਾਂ ਅੱਖਾਂ ਨੇ ਨਹੀਂ ਦੇਖਣਾ, ਮਨ ਆਪਣਾ ਕੰਮ ਕਰ ਰਿਹਾ ਅੰਦਰ। ਜਿੰਨਾ ਮਰਜੀ ਮੌਨ ਹੋ ਜਾਏ, ਜਿੰਨਾ ਮਰਜੀ ਮੌਨ ਹੋ ਜਾਏ, ਮਨ ਨੀ ਮੌਨ, ਮਨ ਨੀ ਮੌਨ, ਮੰਦਰ ਆਪਣਾ ਕੰਮ ਕਰੀ ਜਾ ਰਿਹਾ ਹੈ ਤੇ ਗੱਲ ਬਣਦੀ ਨੀ ਨਾ। ਹਾਂ, ਇਹੀ ਕਹਿ ਰਹੇ ਹੈ ਬਿਨਾਂ ਦ੍ਰਿਸ਼ ਪ੍ਰਪੰਚ ਕਾ ਵਿਲੇ ਕੀਏ ਔਰ ਆਤਮ ਤਤ ਕੋ ਜਾਣੇ ਕੇਵਲ ਬ੍ਰਹਮ ਸ਼ਬਦ ਸੇ ਇਸਕਾ ਫਲ ਕੇਵਲ ਉਚਾਰਨ ਮਾਤਰ ਹੀ ਹੈ, ਮਨੁੱਖ ਕੀ ਮੁਕਤੀ ਕੈਸੇ ਹੋ ਸਕਦੀ ਹੈ? ਖਾਲੀ ਬ੍ਰਹਮ ਸ਼ਬਦ ਕਹਿ ਰਿਹਾ, ਬ੍ਰਹਮ ਬ੍ਰਹਮ ਮੈਂ, ਹੈ ਨਾ,
ਮਨ ਬਾਹਰ ਫੇਰੇ
ਤੇ ਮਨ ਬਾਹਰ ਫੇਰਿਆ
ਬ੍ਰਹਮ
ਤਾਂ ਚ ਗੱਲ ਬਣੂਗੀ। ਹਾਂਜੀ, ਹਾਂ ਹਾਂ ਉਹ ਗੱਲ ਆ ਜੂਗੀ ਫਿਰ, ਵੀ ਬੈਠੇ ਤੇ ਅੱਖਾਂ ਮੀਟ ਕੇ ਮਨ ਬਾਹਰ ਦੌੜਾ ਫਿਰਦਾ, ਬਕ ਮਿਣ ਬਗਲਾ, ਤੇ ਬਗਲੇ ਦਾ ਧਿਆਨ ਕਿੱਥੇ ਹੁੰਦਾ? ਡੱਡੀ ਚ, ਬਾਹਰ ਮੁਖੀ ਹੈ ਨਾ, ਉਹ ਤੇ ਸਮਾਧੀ ਅਡੋਲ ਤਾਂ ਬੈਠਾ ਹੈ ਵੀ ਜੇ ਮੈਂ ਹਿੱਲੂ ਜੁਲੂੰਗਾ ਤੇ ਮੇਰੇ ਪਾਸ ਕੋਈ ਨੀ ਆਏਗਾ। ਹਾਂ, ਇਸ ਲਈ ਉਹ ਕਹਿ ਰਹੇ ਵੀ ਇਹ ਕੰਮ ਨਾ ਕਰੋ ਤੁਸੀਂ। ਕ੍ਰਿਤਵਾ ਸ਼ਾਸਤਰ ਸੰਹਾਰ ਮਗਤਵਾ ਖਿਲ ਭੂਸਰਿਅਮ ਰਾਜਾ ਹਮਿਤਿ ਸ਼ਬਦਾਨ ਨੋ ਰਾਜਾ ਅਭਿ ਮਰਹਤਿ। ਅਕ੍ਰਿਤਵਾ ਸ਼ਾਸਤਰ ਸੰਹਾਰਮ, ਸ਼ਤਰੂ ਸੰਹਾਰਮ, ਕੀ ਕਹਿੰਦੇ ਆ? ਅਕ੍ਰਿਤਵਾ ਸ਼ਤਰੂ ਸੰਹਾਰਮ, ਸ਼ਤਰੂ ਮਣੇ ਦੁਸ਼ਮਣ, ਜਿੰਨਾ ਚਿਰ ਰਾਜੇ ਨੇ ਆਪਣੇ ਦੁਸ਼ਮਣਾਂ ਨੂੰ ਨਹੀਂ ਖਤਮ ਕੀਤਾ ਤੇ ਉਹ ਕਹੇ ਮੈਨੂੰ ਰਾਜੇ ਦੀ ਪ੍ਰਾਪਤੀ ਹੋ ਜਾਏ ਤੇ ਕਿੱਦਾਂ ਹੋ ਜਾਏਗੀ? ਪਹਿਲਾਂ ਜਿਹੜੇ ਉਹਦੇ ਸ਼ਤਰੂ ਹੈ, ਦੁਸ਼ਮਣ ਹੈ, ਉਹਨਾਂ ਨੂੰ ਨਾਸ ਕਰੇ ਤੇ ਤਾਂ ਰਾਜੇ ਦੀ ਪ੍ਰਾਪਤੀ ਹੋਊਗੀ। ਤੇ ਪਹਿਲਾਂ ਜਿਹੜੇ ਸਾਡੇ ਬ੍ਰਹਮ ਗਿਆਨ ਦੇ ਵਿੱਚ ਰੁਕਾਵਟਾਂ ਹੈ, ਉਹ ਰਾਜੇ ਦੇ ਰੁਕਾਵਟ ਕਿਹੜੀ ਰਾਜ ਪ੍ਰਾਪਤ ਕਰਨ ਵਾਸਤੇ? ਸ਼ਤਰੂ, ਉਹ ਹੀ ਨਹੀਂ ਕਰਨ ਦੇ ਰਹੇ ਤੇ ਸ਼ਤਰੂਆਂ ਨੂੰ ਖਤਮ ਕਰ ਦਿੱਤਾ, ਰਾਜੇ ਦੀ ਪ੍ਰਾਪਤੀ ਹੋ ਜਾਏਗੀ। ਤੇ ਸਾਡੇ ਸ਼ਤਰੂ ਕਿਹੜੇ ਆ? ਕਾਮ ਕ੍ਰੋਧ ਆਦਿ, ਇਹੀ ਸਾਡੇ ਮਨ ਨੂੰ ਇੱਧਰ ਉੱਧਰ ਭਟਕਾਈ ਫਿਰਨ ਡੇ, ਉੱਥੇ ਨਹੀਂ ਲੱਗਣ ਦੇਣ ਡੇ। ਤੇ ਜਿੰਨਾ ਚਿਰ ਉਹ ਸ਼ਤਰੂ ਨੂੰ ਰਾਜਾ ਨਹੀਂ ਮਾਰਦਾ, ਰਾਜੇ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹੜਾ ਮਨੁੱਖ ਆਪਣੇ ਸ਼ਤਰੂਆਂ ਨੂੰ, ਆਪਾਂ ਕੀ ਕਰਦੇ ਹਾਂ, ਇਹ ਮੇਰਾ ਸ਼ਤਰੂ ਹੈ, ਇਹਨੇ ਮੇਰਾ ਕੰਮ ਵਿਗਾੜਿਆ ਸਾਰਾ, ਇਹ ਨਾ ਹੁੰਦਾ ਤੇ ਮੇਰਾ ਤੇ ਕੰਮ ਬਣ ਗਿਆ ਸੀ। ਅਸਲੀ ਸ਼ਤਰੂ ਤੁਹਾਡਾ ਸਾਡਾ ਮਨ ਹੈ, ਉਹਨੂੰ ਆਪਾਂ ਪਛਾਣਦੇ ਨਹੀਂ, ਉਹ ਤੇ ਅੰਦਰ ਹੀ ਬੈਠਾ ਜੜਾਂ ਵੱਢੀ ਜਾ ਰਿਹਾ। ਇਹ ਬੰਦੇ ਨੇ ਜਿਹਨੂੰ ਆਪਾਂ ਸ਼ਤਰੂ ਕਹਿਣ ਡੇ ਆ, ਉਹਨੇ ਆ ਕੇ ਸਾਡੇ ਮਨ ਨੂੰ ਤੇ ਨੀ ਬਾਹਰ ਲਾ ਦਿੱਤਾ ਕਿ ਤੂੰ ਬਾਹਰ ਸੋਚ, ਮਨ ਨੂੰ ਅੰਦਰ ਵੜ ਕੇ ਬਾਹਰ ਧੱਕਾ ਲਾਤਾ, ਦੌੜ ਜਾ। ਮਨ ਤੇ ਸਾਡਾ ਪਹਿਲਾਂ ਦੌੜਾ ਫਿਰਨ ਡਿਆ ਹੈ ਨਾ। ਤੇ ਕੀ ਕਹਿ ਰਹੇ, ਬਿਨਾ ਸ਼ਤਰੂ ਕਾ ਵੱਧ ਕੀਏ ਔਰ ਬਿਨਾ ਸੰਪੂਰਨ ਪ੍ਰਿਥਵੀ ਮੰਡਲ ਕਾ ਐਸ਼ਵਰ ਪ੍ਰਾਪਤ ਕੀਏ। ਪਹਿਲਾਂ ਸ਼ਤਰੂ ਦਾ ਨਾਸ ਹੋਏਗਾ ਤੇ ਫਿਰ ਹੀ ਸਾਰੀ ਪ੍ਰਿਥਵੀ ਦੀ ਜਿਹੜੀ ਸੰਪਦਾ ਹੈ ਉਹ ਪ੍ਰਾਪਤ ਹੋਊਗੀ। ਪ੍ਰਧਾਨ ਜੀ ਪਹਿਲਾਂ ਕੀ ਕਰੇਗਾ, ਬਿਨਾਂ ਸ਼ਤਰੂ ਕਾ ਵੱਧ ਕੀਏ ਔਰ ਬਿਨਾਂ ਸੰਪੂਰਨ ਪ੍ਰਿਥਵੀ ਮੰਡਲ ਕਾ ਐਸ਼ਵਰ ਪ੍ਰਾਪਤ ਕੀਏ। ਮੈਂ ਰਾਜਾ ਹੂੰ ਐਸਾ ਕਹਿਣੇ ਸੇ ਹੀ ਕੋਈ ਰਾਜਾ ਨਹੀਂ ਹੋ ਜਾਤਾ। ਹਾਂ ਇਹ ਹੋਊਗਾ, ਐਸ਼ਵਰੀ ਹੋਊਗਾ ਸੰਪੂਰਨ ਸੈਨਾ ਚਤੰਗਣੀ ਆਸੇ ਪਾਸੇ ਤੁਰੀ ਭਾਲੇ ਵਰਸੇ ਤਲਵਾਰਾਂ ਲੈ ਕਰਕੇ ਤੇ ਫਿਰ ਹੀ ਤੇ ਹੋਊਗਾ ਰਾਜਾ। ਤੇ ਇਹ ਚੀਜ਼ਾਂ ਤਾਂ ਹੈ ਨੀ ਤੇ ਕਹੀ ਜਾ ਮੈਂ ਰਾਜਾ ਹਾਂ। ਹਾਂ ਐਸੇ ਨੀ ਬਣਦਾ। ਮੰਨ ਲਓ ਕਿਸੇ ਦੇ ਕਿਸੇ ਨੂੰ ਆ ਕੇ ਬੰਦੇ ਕਿਸੇ ਨੇ ਦੱਸਤਾ ਵੀ ਦੱਸ ਸੱਜਣਾ ਆਹ ਜਿਹੜੀ ਜਗ੍ਹਾ ਨਾ ਤੇਰੇ ਘਰ ਵਿੱਚ ਇਹਦੇ ਥੱਲੇ ਖਜ਼ਾਨਾ ਹੀ। ਆਪਾਂ ਨੂੰ ਵਿਸ਼ਵਾਸ ਹੀ ਨਹੀਂ ਐਵੇਂ ਮਾਰਨ ਡਿਆ ਖਜ਼ਾਨਾ ਇੱਥੋਂ ਕਿੱਥੋਂ ਆ ਗਿਆ, ਸਾਡੇ ਦਾਦੇ ਰਹਿੰਦੇ ਰਹੇ ਬਾਬੇ ਰਹਿੰਦੇ ਰਹੇ ਹੁਣ ਮੈਂ ਆ ਮੇਰੇ ਮੁੰਡੇ ਆ ਇਹਨੂੰ ਅੱਜ ਆ ਕੇ ਖਜ਼ਾਨੇ ਦੀ ਪੈ ਗਈ ਸਾਨੂੰ ਕਹਿਣ ਡੇ ਖਜ਼ਾਨਾ, ਉਹਦੀ ਗੱਲ ਟਾਲ ਦਿੱਤੀ। ਤੇ ਜੇ ਸਾਡੇ ਉਸ ਵਾਕੇ ਤੇ ਸ਼ਰਧਾ ਹੁੰਦੀ, ਹੁਣ ਸ਼ਰਧਾ ਕਿਹਨੂੰ ਕਹਿੰਦੇ, ਸ਼ਰਧਾ ਅਸਵਿਸ਼ਵਾਸ। ਜੇ ਸਾਡੀ ਉਸ ਵਾਕੇ ਤੇ ਸ਼ਰਧਾ ਹੁੰਦੀ ਵੀ ਇਹ ਗੱਲ ਠੀਕ ਆ ਬਈ ਜੋ ਕਹਿ ਰਿਹਾ ਮਿੱਥਿਆ ਨਹੀਂ, ਤੇ ਫਿਰ ਚਲੋ ਮੰਨ ਲਓ ਸ਼ਰਧਾ ਹੀ ਆ, ਆਪਾਂ ਉਹਨੂੰ ਕੋਸ਼ਿਸ਼ ਨਹੀਂ ਕਰਾਂਗੇ ਤੇ ਫਿਰ ਵੀ ਉਹ ਧੰਨ ਜਿਹੜਾ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ। ਪਹਿਲਾਂ ਉਹ ਵਾਕੇ ਤੇ ਸ਼ਰਧਾ ਹੋਏਗੀ, ਸ਼ਰਧਾ ਹੋਏਗੀ ਤੇ ਫਿਰ ਆਪਾਂ ਉਹਨੂੰ ਪੁੱਟਣ ਤੇ ਲੱਗਾਂਗੇ, ਫਿਰ ਉਹਦੇ ਕੰਕੜ ਪੱਥਰ ਜਿਹੜੇ ਸਾਰੇ ਪਰਾਂ ਕਰਾਂਗੇ, ਫਿਰ ਧੰਨ ਦੀ ਪ੍ਰਾਪਤੀ ਹੋਊਗੀ। ਇਹ ਸਾਡੇ ਅੰਦਰ ਵੀ ਖਜ਼ਾਨਾ ਪਿਆ, ਇੱਕ ਅਮੋਲਕ ਖਜ਼ਾਨਾ, ਤੇ ਉਹਨੂੰ ਵੀ ਜਿਹੜਾ ਪੁੱਟਣਾ ਹੈ, ਕੱਢਣਾ ਬਾਹਰ ਪ੍ਰਗਟ ਕਰਨਾ। ਤੇ ਪਹਿਲਾਂ ਜਿਹੜੇ ਉਹਨੂੰ ਜਿੰਨੇ ਜਿਹੜੀ ਚੀਜ਼ਾਂ ਨੇ ਢੱਕ ਰੱਖਿਆ, ਕਿਹਨੂੰ ਕਹਿੰਦੇ ਕੋਸ, ਕਿਹੜੇ ਆ ਪੰਜ, ਪੰਜ ਕੋਸ ਹੈ ਨਾ, ਪੰਜ ਆਵਰਣ ਹੈ ਉਹਦੇ ਤੇ, ਉਹਨਾਂ ਪੰਜਾਂ ਨੂੰ ਪਹਿਲਾਂ ਹਟਾਉਣਾ ਪਊਗਾ ਤੇ ਤਾਂ ਹੀ ਤੇ ਪ੍ਰਾਪਤੀ ਹੋਊਗੀ। ਆਪਤੋਕਤੀ ਖਨਨਮ ਜਥੋ ਪਰਿਸ਼ੀਲਾਦਯੁਤ ਕਰਸ਼ਣਮ ਸਵੀਕ੍ਰਿਤਮ ਨਿਰਪੇਕਸ਼ ਸਮਪੇਕਸ਼ੇ ਨਾਹੀ ਬਾਹੀ ਸ਼ਬਦਸਤੂ ਨਿਰਗੱਛਤੀ ਤਦਵਾਦ। ਉਸੀ ਤਰ੍ਹਾਂ ਜੈਸੇ ਇਹ ਚੀਜ਼ ਨਹੀਂ ਪ੍ਰਾਪਤ ਹੁੰਦੀ, ਉਸੀ ਤਰ੍ਹਾਂ ਤਦਵਦ ਬਣੇ, ਉਸੀ ਤਰ੍ਹਾਂ ਬ੍ਰਹਮ ਬ੍ਰਹਮਵਿਦ ਉਪਦੇਸ਼ ਮਨਨਮ ਧਿਆਨਾਦਿ ਵੀ ਲਭਿਅਤੇ ਮਾਇਆਕਾਰੀ ਤਿਰੋਹਤਮ ਸਵ ਮਲਮਲਮ ਤਤਨਾ ਦੁਰਯੁਕਤੀ ਵੀ। ਕੀ ਕਹਿ ਰਹੇ, ਖਨਨਮ ਕੀ ਕਹਿ ਦਿੱਤਾ, ਆਪਤੁਕਤੀ ਖਨਨਮ ਜਥੋ ਪਰਿਸ਼ੀਲਦਯੁਤਕਰਸ਼ਣਮ ਸਵੀਕ੍ਰਿਤਮ। ਪਹਿਲਾਂ ਸਵੀਕਾਰ ਕਰ ਲਿਆ, ਮੰਨ ਲਿਆ ਵੀ ਇੱਥੇ ਖਜ਼ਾਨਾ ਹੈ, ਦੱਸਤਾ ਕਿਸੇ ਨੇ, ਮੰਨ ਲਿਆ, ਫਿਰ ਖਨਨਮ ਖੁਦਣ ਲੱਗ ਗਏ, ਫਿਰ ਉਹਨੂੰ ਪੁੱਟਣ ਲੱਗ ਗਏ ਤੇ ਫਿਰ ਜਿਹੜੇ ਉਹਦੇ ਤੇ ਪੱਥਰ ਸ਼ਿਲਾ ਪਈ ਸੀ ਸ਼ਿਲਾ ਆਦਿ, ਉਹਨਾਂ ਨੂੰ ਪਿਛਾਂ ਹਟਾਇਆ, ਕੰਕੜ ਪੱਥਰਾਂ ਨੂੰ ਪਿੱਛੇ ਹਟਾਇਆ ਤੇ ਫਿਰ ਕੀ ਕੀਤਾ, ਫਿਰ ਉਹਦੇ ਥੱਲੇ ਕੁਛ ਮਿਲਿਆ ਸਨ। ਐਸੇ ਹੀ ਤਦਵਾਦ ਆਉਂਦੇ, ਐਸੇ ਹੀ ਬ੍ਰਹਮ ਉਪਦੇਸ਼ ਵੀ ਐਸੇ ਹੀ ਆ, ਬ੍ਰਹਮ ਉਪਦੇਸ਼ ਕਰ ਦਿੱਤਾ ਉਹਦੇ ਤੇ ਵਿਸ਼ਵਾਸ ਨਹੀਂ ਹੈ, ਮੰਨਿਆ ਹੀ ਨਹੀਂ, ਨਿਰਧਿਆਸਨ ਨਹੀਂ ਕੀਤਾ, ਮੰਨਣ ਨਹੀਂ, ਨਿਰਧਿਆਸਨ ਨਹੀਂ ਹੈ ਤੇ ਕਿੱਦਾਂ ਗੱਲ ਬਣੂ, ਉਹ ਜਿਹੜਾ ਅੰਦਰਲਾ ਧੰਨ ਉਹ ਕਿੱਦਾਂ ਪ੍ਰਾਪਤ ਹੋਊਗਾ। ਇਹ ਪ੍ਰਿਥਵੀ ਮੇਂ ਗੜੇ ਹੋਏ ਧਨ ਕੋ ਪ੍ਰਾਪਤ ਕਰਨੇ ਕੇ ਲੀਏ ਜੈਸੇ ਪ੍ਰਥਮ ਕਿਸੀ ਵਿਸ਼ਵਸਨੀ ਪੁਰਸ਼ ਕੇ ਕਥਨ ਕੀ ਔਰ ਫਿਰ ਪ੍ਰਿਥਵੀ ਕੋ ਖੋਦਨੇ ਪਹਿਲਾਂ ਕੀ ਆ ਵਿਸ਼ਵਸਨੀ ਮਨੇ ਵਿਸ਼ਵਾਸ ਪਾਤਰ, ਜਿੱਥੇ ਸਾਨੂੰ ਪੂਰਨ ਵਿਸ਼ਵਾਸ ਹੋਵੇ, ਸ਼ਰਧਾ ਹੋਵੇ ਵੀ ਇਹ ਜੋ ਕਹੇਗਾ ਠੀਕ ਹੀ ਕਹਿ ਰਿਹਾ। ਕਿਸੇ ਨੂੰ ਕਹੀ ਜਾ ਉਹ ਜੀਂਦਾ ਰਹਾ ਜੀਂਦਾ, ਉਹਨਾਂ ਖੁਸ਼ ਨਹੀਂ ਹੋਊਗਾ, ਉਹਨੂੰ ਕਹਿ ਜਾ ਮਰ ਪਰੇ, ਉਹ ਦੁਖੀ ਹੋ ਜਾਏਗਾ। ਕਿਉਂ? ਜਿੰਦਾ ਰਹਿ ਜਿੰਦਾ ਰਹਿ ਤੇ ਉਹਨਾਂ ਖੁਸ਼ ਨਹੀਂ ਹੋਇਆ, ਮਰਦ ਗਏ ਤੇ ਉਹਦੇ ਨਾਲ ਆਪਾਂ ਬੋਲਣੇ ਬੰਦ ਕਰਦੇ, ਲੈ ਇਹ ਮੈਨੂੰ ਕਹਿੰਦਾ ਸੀ ਮਰ ਜਾ। ਮਤਲਬ ਵੀ ਆਪਾਂ ਗਲਤ ਗੱਲ ਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਵੀ ਜੇ ਉਹਨੇ ਕਿਹਾ ਜਿੰਦਾ ਰਹੋ ਤੇ ਤਾਂ ਤੇ ਖੁਸ਼ ਨਹੀਂ ਹੋਏ, ਤੇ ਕਹਿਤਾ ਮਰ ਜਾ ਤੇ ਤਾਂ ਨਾਰਾਜ਼ ਹੋ ਗਏ ਉਹਦੇ ਤੇ। ਵੀ ਜੇ ਜਿੰਦਾ ਰਹਿ ਨੇ ਕਹਿ ਦਿੱਤਾ ਤੇ ਜੇ ਉਹਦੇ ਕਹਿਣ ਆਪਾਂ ਜਿੰਦਾ ਨਹੀਂ ਹੋ ਸਕਦੇ ਤੇ ਮਰ ਵੀ ਕਿੱਦਾਂ ਜਾਵਾਂਗੇ ਫਿਰ? ਤੇ ਪਹਿਲਾਂ ਵਿਸ਼ਵਾਸ ਹੋਵੇ ਤੇ ਇਹੀ ਕਹਿ ਰਹੇ ਪ੍ਰਥਮ ਕਿਸੀ ਵਿਵਸਨੀ ਪੁਰਸ਼ ਕੇ, ਵਿਸ਼ਵਾਸ ਪਾਤਰ ਜਿਹੜਾ ਜਿੱਤੇ ਸਾਡੀ ਬਹੁਤ ਸਰਦਾ ਹੋਵੇ, ਵਿਸ਼ਵਾਸ ਹੋਵੇ ਉਹਨੇ ਪੁਰਸ਼ ਨੇ ਕੀ ਦੱਸਿਆ, ਉਹਨੇ ਕਥਨ ਕੀ ਔਰ ਕਥਨ ਕੀਤਾ ਕਿ ਇੱਥੇ ਧਨ ਜੇ ਪਿਆ, ਇੱਥੇ ਖਜ਼ਾਨਾ ਜੇ ਤੁਹਾਡੇ ਘਰ 'ਚ, ਠੀਕ ਹੈ। ਔਰ ਫਿਰ ਪ੍ਰਿਥਵੀ ਕੋ ਖੋਦਨੇ, ਫਿਰ ਤੁਸੀਂ ਨੂੰ ਖੋਦਣ ਲੱਗ ਗਏ। ਫਿਰ ਕੰਕੜ ਪੱਥਰ ਆਦਿ ਕੋ ਹਟਾਉਣਾ, ਫਿਰ ਜਿਹੜੇ ਕੰਕੜ ਪੱਥਰ ਜੋ ਵੀ ਖੋਦਿਆ ਆਇਆ ਥੱਲੇ ਉਹਨੂੰ ਪਰਾਂ ਕਰਾਂਗੇ ਤਾਂ ਹੀ ਤਾਂ ਨੀਚੇ ਜਾਵਾਂਗੇ, ਹੈ ਨਾ। ਪ੍ਰਾਪਤ ਹੋਏ ਧਨ ਕੋ ਸਵੀਕਾਰ ਕਰਨੇ ਕਿ ਫਿਰ ਇਹ ਧਨ ਜਿਹੜਾ ਪ੍ਰਾਪਤ ਹੋ ਗਿਆ ਮੇਰਾ ਹੈ, ਵੀ ਚਲੋ ਵੀ ਰੱਖੋ ਅੰਦਰ, ਸਵੀਕਾਰ ਕਰ ਲਿਆ। ਵਸ਼ਕਤਾ ਹੋਤੀ ਹੈ ਕੋਰੀ ਬਾਤ ਤੋਂ ਸੇ ਵਹਿ ਬਾਹਰ ਨਹੀਂ ਨਿਕਲਦਾ, ਖਾਲੀ ਗੱਪਾਂ ਮਾਰੀ ਜਾਓ ਬਾਸ ਬੈਠ ਕੇ, ਧਨ ਪੁੱਟਣਾ ਧਨ ਪੁੱਟਾਂਗੇ, ਇੱਥੇ ਖਜ਼ਾਨਾ ਦੱਸ ਕੇ ਗਏ ਸਾਨੂੰ, ਕੋਈ ਆਇਆ ਸੀ ਸਾਡਾ ਬਜ਼ੁਰਗ ਉਹਨੇ ਦੱਸਿਆ ਖਜ਼ਾਨਾ ਇੱਥੇ ਪੁੱਟਣਾ ਪੁੱਟਣਾ, ਕਰੋ ਹੀ ਕੁਛ ਨਾ ਤਾਂ ਕਿੱਦਾਂ ਪ੍ਰਾਪਤ ਹੋ ਜੂਗਾ। ਉਸੀ ਪ੍ਰਕਾਰ ਸਮਸਤ ਮਾਇਕ ਪ੍ਰਪੰਚ ਸ਼ੁਨ ਨਿਰਮਲ ਆਤਮ ਤਤਵੀ ਵੀ ਬ੍ਰਹਮਵਿੱਤ ਗੁਰੂ ਕੇ ਉਪਦੇਸ਼ ਤਥਾ ਉਸਕੇ ਮਨਨ ਔਰ ਨਿਰਧਿਆਸਨ ਸੇ ਹੀ ਪ੍ਰਾਪਤ ਹੋਤਾ ਹੈ, ਥੋਥੀ ਬਾਤੋਂ ਸੇ ਨਹੀਂ। ਖਾਲੀ ਮਾਰੀ ਜਾਓ ਗੱਪਾਂ ਖੁੰਡ ਖੁੰਡ ਤੇ ਬੈਠ ਕਰਕੇ, ਉਹਦੇ ਨਾਲ ਕੀ ਹੋਊਗਾ? ਕਹਿ ਰਹੇ ਦੱਸ ਵੀ ਦਿੱਤਾ, ਉਪਦੇਸ਼ ਵੀ ਕਰ ਦਿੱਤਾ, ਫਿਰ ਮਨਨ ਕਰਨਾ, ਫਿਰ ਨਿਰਧਿਆਸਨ ਕਰਨਾ, ਵੀ ਦੱਸ ਦਿੱਤਾ ਇੱਥੇ ਖਜ਼ਾਨਾ ਹੈ, ਸਰਦਾ ਵੀ ਹੈ, ਪ੍ਰਯਤਨ ਨਹੀਂ ਕੀਤਾ ਤੇ ਕਿੱਦਾਂ ਪੁੱਟ ਲੋਗੇ? ਦੱਸ ਦਿੱਤਾ ਵੀ ਤੂੰ ਬ੍ਰਹਮ ਹੈ, ਹੁਣ ਮਨਨ ਕਰੋ ਉੱਤੇ, ਫਿਰ ਨਿਰਧਿਆਸਨ ਕਰੋ ਤੇ ਉਸ ਵਸਤੂ ਦੀ ਪ੍ਰਾਪਤੀ ਹੋਊਗੀ। ਤਸਮਾਤ ਸਰਵ ਪ੍ਰਯਤਨੇ ਭਾਵ ਬੰਧਨ ਵਿਮੁੱਚੇ ਸਵੈਰੇਵ ਯਤਨਃ ਕਰਤਵਯੋ ਰੋਗਾਦਿ ਵਿਵ ਪੰਡਿਤੈਃ। ਤਸਮਾਤ ਇਸਲਈ ਸਰਵ ਪ੍ਰਯਤਨੇ ਨਾ, ਤਸਮਾਤ ਮੈਂ ਇਸ ਵਾਸਤੇ ਕੀ ਕਰੋ, ਪ੍ਰਯਤਨ ਮੈਂ ਕੋਸ਼ਿਸ਼ ਕਰੋ, ਕਾਹਦੇ ਵਾਸਤੇ? ਭਾਵ ਬੰਧਨ ਵਿਮੁੱਚੇ, ਇਹ ਜਿਹੜਾ ਭਾਵ ਬੰਧਨ ਰੂਪੀ ਸੰਸਾਰ ਹੈ, ਜਨਮ ਮਰਨ ਰੂਪੀ ਸੰਸਾਰ ਹੈ, ਇਸ ਤੋਂ ਮੁਕਤੀ ਹੋਣ ਵਾਸਤੇ, ਇਸ ਤੋਂ ਮੁਕਤੀ ਵਾਸਤੇ, ਇਹ ਸੰਸਾਰ ਜਿਹੜਾ ਹੈ ਜਨਮ ਮਰਨ ਰੂਪੀ, ਇਸ ਤੋਂ ਸਾਡੀ ਮੁਕਤੀ ਹੋ ਜਾਵੇ, ਇਸ ਵਾਸਤੇ ਯਤਨ ਕਰੋ, ਕੋਸ਼ਿਸ਼ ਕਰੋ। ਬਈ ਕਦੀ ਸੋਚਿਆ ਤੁਸੀਂ ਸਾਰੇ ਕੰਮ ਧੰਦੇ ਛੱਡ ਕਰਕੇ ਤੁਸੀਂ ਆਪਣੇ ਇੱਥੇ ਆ ਜਾਂਦੇ ਜੇ, ਕਿੱਦਾਂ ਸਮੇਟ ਕੇ ਆਉਂਦੇ ਜੇ? ਇੱਕ ਘੰਟਾ ਪਹਿਲਾਂ ਹੀ ਚਿੰਤਾ ਲੱਗੀ ਹੋਊਗੀ, ਜਾਣਾ 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 ਲੱਗੀ ਰਹਿੰਦੀ ਕਿ ਨਹੀਂ? ਇੱਕ ਘੰਟਾ ਪਹਿਲਾਂ ਚਿੰਤਾ ਲੱਗੀ ਰਹਿੰਦੀ ਆ ਵੀ ਜਾਣਾ ਜਾਣਾ, ਫਿਰ ਇੱਥੇ ਆਉਂਦੇ ਜੇ, ਕਿੰਨੀ ਠੰਡ ਕਿੰਨੀ ਗਰਮੀ ਕੁਛ ਵੀ, ਕਾਹਦੇ ਵਾਸਤੇ ਆਉਂਦੇ ਜੇ? ਫਿਰ ਪ੍ਰਾਪਤੀ ਵਾਸਤੇ ਆ ਨਾ। ਤੇ ਹੁਣ ਫਿਰ ਇਹ ਜਿਹੜਾ ਆਏ, ਹੁਣ ਉਪਦੇਸ਼ ਵੀ ਮਿਲਿਆ, ਸਰਵਣ ਕੀਤਾ, ਤੇ ਫਿਰ ਹੁਣ ਮਨਨ ਦਿਆਸਨ ਕਿੰਨੇ ਕਰਨਾ? ਉਹ ਵੀ ਤਾਂ ਚਾਹੀਦਾ ਨਾ ਨਾਲ। ਹੁਣ ਦੱਸ ਦਿੱਤਾ ਵੀ ਇੱਥੇ ਧਨ ਪਿਆ ਜੇ ਵੀ ਪੁੱਟ ਲਿਓ, ਉਹ ਫਿਰ ਹੁਣ ਉਸ ਜਦੋਂ ਕਿਸੇ ਨੇ ਦੱਸਤਾ ਮਿੰਟ ਨਹੀਂ ਲਾਵਾਂਗੇ, ਉਹਨੂੰ ਕਹਿੰਦਾ ਤੂੰ ਹੁਣ ਪਰਾਂ ਹੋ ਜਾ, ਲਿਆ ਕੇ ਕਈਆਂ ਫੱਟ ਪੁੱਟਣ ਲੱਗ ਜਾਂਗੇ। ਤੇ ਆਹ ਜਿਹੜਾ ਅਸਲੀ ਧਨ ਇੱਧਰ ਧਿਆਨ ਹੀ ਨਹੀਂ ਦੇ ਰਿਹਾ ਆਪਾਂ, ਇਸ ਲਈ ਕੀ ਕਹਿ ਰਿਹਾ ਹੈ, ਇਸ ਲਈ ਰੋਗ ਆਦਿ ਕੇ ਸਮਾਨ ਭਾਵ ਬੰਧਨ ਕੀ ਨਿਵਿਰਤੀ ਕੇ ਲਈ ਵਿਦਵਾਨ ਕੋ ਆਪਣੀ ਸੰਪੂਰਨ ਸ਼ਕਤੀ ਲਗਾ ਕਰ ਸਵੈਮ ਹੀ ਪ੍ਰਯਤਨ ਕਰਨਾ ਚਾਹੀਏ। ਹਾਂ, ਵਿਆਸ ਜੀ ਕਹਿੰਦੇ ਆ ਉਹ ਜਿੰਨੀ ਤੁਸੀਂ ਸ਼ਕਤੀ ਬਾਹਰਲੇ ਕੰਮਾਂ 'ਚ ਲਗਾ ਦਿੰਦੇ ਜੇ ਨਾ, ਸੰਸਾਰ ਦੇ ਧੰਦਿਆਂ ਦੇ ਵਿੱਚ, ਇਹਦੇ ਨਾਲ ਅੱਧੀ ਸ਼ਕਤੀ ਵੀ ਕਿਤੇ ਤੁਸੀਂ ਲਗਾ ਦਿਓ ਨਾ ਇੱਧਰ ਨੂੰ। ਹੁਣ ਆਪਾਂ ਕਰਦੇ ਕੀ ਹਾਂ, ਐਂ ਅੱਖਾਂ ਮੀਟ ਲਈਆਂ ਅਤੇ ਮਨ ਦੌੜ ਗਿਆ, ਪਹਿਲੀ ਗੱਲ ਤਾਂ ਪਤਾ ਹੀ ਨਹੀਂ ਲੱਗਦਾ, ਕਿ ਮੰਨ ਗਿਆ ਕਿਤੇ, ਕਿਉਂ ਸੁਭਾਅ ਹੋ ਗਿਆ ਨਾ, ਜੇ ਸਾਰਾ ਦਿਨ ਉਹੀ ਕਰਦਾ ਰਹਿੰਦਾ ਸੁਭਾਅ ਹੋ ਗਿਆ, ਪਤਾ ਹੀ ਨਹੀਂ ਲੱਗਦਾ, ਜਦੋਂ ਕਿਤੇ ਮਾੜਾ ਜਿਹਾ ਚੇਤਾ ਆਵੇ ਫਿਰ 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 ਕਰਦੇ, ਤੇ ਜਿਹੜਾ ਉਹ ਚੇਤਾ ਆਇਆ ਜੋ ਚੇਤਾ ਸਦਾ ਬਣਿਆ ਹੀ ਰਵੇ,
ਜਿਹਦੀ ਚੀਜ਼ ਉਹ ਚੇਤਾ ਜੀ ਦੇਖਦਾ ਵੀ ਮਨ
ਹਾਂ ਉਹ ਸਰੂਪ ਆਪਣਾ ਹੈ, ਕਿਉਂ ਉਹਦੇ ਮਨ ਨੂੰ ਵੀ ਜਾਣਦਾ ਹੈ, ਤੇ ਉਹ ਜਿਹੜੀ ਚੀਜ਼ ਹੈ ਜਾਣਨ ਵਾਲੀ ਚੀਜ਼ ਹੈ, ਮੇਰਾ ਸਰੂਪ ਕੀ ਹੈ, ਗਿਆਨ ਸਰੂਪ
ਜੋ ਨਿਰੰਤਰ ਜਾਣ ਰਿਹਾ ਹੈ
ਉਹ ਮੇਰਾ ਸਰੂਪ ਹੈ, ਇਹੀ ਤਾਂ ਨਿਰਦੇਸ਼ਣ ਹੈ। ਮਨ ਚਲਾ ਗਿਆ, ਨਾ ਮਨ ਦਾ ਸਰੂਪ ਹੈ, ਨਾ ਮਨ ਨੂੰ ਜਾਣਨ ਵਾਲੇ ਦਾ ਸਰੂਪ ਹੈ, ਨਾ ਬੁੱਧੀ ਦਾ ਸਰੂਪ ਹੈ, ਕੈਸੇ ਪਤਾ ਚੱਲਿਆ ਮੇਰਾ ਮਨ ਚਲਾ ਗਿਆ, ਕੋਈ ਬੈਠਾ ਨਾ ਜਾਣਨ ਵਾਲਾ, ਕੋਈ ਬੈਠਾ ਹੀ ਹੈ ਨਾ ਜਾਣਨ ਵਾਲਾ, ਉਹਨੇ ਦੱਸਿਆ ਵੀ ਤੇਰਾ ਮਨ ਗਿਆ, ਮਨ ਬਾਹਰ ਗਿਆ ਬਈ, ਤੇ ਫਿਰ ਆਪਾਂ ਉਹ ਏਦਾਂ ਕਰਦੇ ਹਾਂ, ਤੇ ਫਿਰ ਉੱਥੇ ਲਿਆ ਕੇ ਫਿਰ ਜਪ ਕਰ,
ਉਹ ਆਪਣਾ ਸਰੂਪ ਹੈ ਜੀ,
ਉਹ ਆਪਣਾ ਸਰੂਪ,
ਉਹ ਤਾਂ ਤਕਰੀਬਨ ਰੋਜ਼ ਪਤਾ ਲੱਗ ਜਾਂਦਾ
ਜੀ, ਤਾਂ ਹੀ ਤਾਂ ਕਹਿੰਦੇ ਨਿਤ ਪ੍ਰਤਿਅਕਸ਼ ਨਿਤ ਪਰੋਕਸ਼, ਤਾਂ ਹੀ ਤਾਂ ਕਹਿੰਦੇ ਆਪਣਾ ਸਰੂਪ ਕੈਸੇ ਹੈ, ਨਿਤ ਅਪਰੋਕਸ਼, ਉਹਨੂੰ ਪਰੋਕਸ਼ ਕਰਨ ਦੀ ਜ਼ਰੂਰਤ ਥੋੜ੍ਹੀ ਹੈ, ਫਿਰ ਬਸ ਇਹੀ ਗੱਲ ਆ, ਉਹ ਚ ਕਸਰ ਇੰਨੀ ਕੀ ਹੈ ਕਿ ਉਹ ਚ ਪੱਕੀ ਸਥਿਤੀ ਬਣ ਜਾਵੇ, ਉਹ ਤਾਂ ਘੜੀ ਦੀ ਘੜੀ ਆਇਆ ਤੇ ਚਲਾ ਗਿਆ, ਫਿਰ ਆਇਆ ਫਿਰ ਚਲਾ ਗਿਆ, ਉਹ ਚ ਉਹ ਸਥਿਤੀ ਬਣੀ ਰਵੇ, ਜੇ ਮਨ ਹੋਵੇ ਨਾ ਤਾਂ ਪਤਾ ਹੀ, ਜੇ ਮਨ ਨੂੰ ਜਾਣਨ ਵਾਲਾ ਕੋਈ ਚੀਜ਼ ਹੋਵੇ ਨਾ ਤਾਂ ਪਤਾ ਹੀ ਨਾ ਲੱਗੇ ਮਨ ਕਿੱਥੇ ਚਲ ਗਿਆ, ਹੁਣ ਆ ਸਰੀਰ ਤੇ ਇੱਥੇ ਦਰਦ ਹੋਈ ਜਾਂ ਮੱਛਰ ਲੜਿਆ ਜਾਂ ਕੰਡਾ ਲੱਗਾ ਕੋਈ ਪੈਰ ਚ ਕਿਤੇ ਵੀ, ਤੇ ਫੱਟ ਉਧਰ ਨੂੰ ਹੱਥ ਜਾਏਗਾ ਜਾਂ ਨਜ਼ਰ ਜਾਊਗੀ, ਹਨੇਰੇ ਚ ਆਪਾਂ ਤੁਰੇ ਫਿਰਨ ਡਏ ਆ ਨੰਗੇ ਪੈਰੀ, ਜੁੱਤੀ ਪਾਇਆ ਤਾਂ ਨੀ ਪਤਾ ਲੱਗਦਾ, ਨੰਗੇ ਪੈਰੀ ਤੁਰੇ ਫਿਰਨ ਡਿਆ, ਪੈਰ ਕਿਸੇ ਚੀਜ਼ ਤੇ ਆਇਆ ਕੂਲੀ ਜਿਹੀ ਤੇ ਜਾਂ ਸਖਤ ਜਿਹੀ ਤੇ, ਫੱਟ ਗਿਆਨ ਹੋਏਗਾ ਇੱਥੇ ਕੁਛ ਚੀਜ਼ ਆ, ਠੰਡੀ ਤੇ ਆਇਆ ਤੇ ਠੰਡੀ ਤੇ ਠੰਡਾ ਠੰਡਾ ਲੱਗਾ ਕੁਛ ਇੱਥੇ, ਤੇ ਕਿੰਨੇ ਦੱਸਿਆ ਉਹ ਮਨ ਨੇ ਫੱਟ ਜਾ ਕੇ ਸੂਚਨਾ ਦਿੱਤੀ ਦਿਮਾਗ ਨੂੰ, ਅੰਦਰ ਜਿਹੜਾ ਕਰੰਟ ਬੈਠਾ ਆਤਮਾ ਉਹਨੇ ਪ੍ਰਕਾਸ਼ ਕਰਤਾ, ਤਾਂ ਹੀ ਪਤਾ ਲੱਗੂਗਾ, ਤੇ ਹਨੇਰੇ ਵਿੱਚ ਵੀ ਆਪਾਂ ਕਿਤੇ ਮਾੜੀ ਜੀ ਇੱਥੇ ਖਾਜ ਹੋਵੇ ਮੱਛਰ ਲੜਿਆ ਹੋਵੇ ਤੇ ਤਾਰ ਚਲਾ ਕੇ ਦੇਖਾਂਗੇ ਪਹਿਲਾਂ ਕਿੱਥੇ ਲੜਿਆ, ਤੂੰ ਉੱਥੇ ਹੱਥ ਮਾਰਨਾ ਆਪਣੇ ਆਪ ਆਟੋ ਉੱਥੇ ਹੱਥ ਜਾਊ ਉੱਥੇ ਹੀ ਜਾਊਗਾ, ਇਹ ਕਿੱਦਾਂ ਹੋ ਗਿਆ, ਨਾ ਦੇਖਿਆ ਨਾ ਪੁੱਛਿਆ, ਇੱਥੇ ਖੁਸ਼ ਖਾਜ ਹੋ ਰਹੀ ਬਿਲਕੁਲ ਉੱਥੇ ਹੀ ਜਾ ਕੇ ਹੱਥ ਟਿਕੂਗਾ, ਔਖੇ ਸੌਖੇ ਹੋ ਕੇ ਵੀ ਆਏ ਬੜੇ ਉੱਥੇ ਬਚਾਵਾਂਗੇ, ਤੇ ਕਿੱਦਾਂ ਪਹੁੰਚ ਜਾਂਦਾ ਹੈ, ਕੋਈ ਜਾਣਨ ਵਾਲੀ ਸ਼ਕਤੀ ਦੱਸ ਰਹੀ ਹੈ ਨਾ ਅੰਦਰ, ਉਹੀ ਆਪਣਾ ਸਰੂਪ ਹੈ। ਚਲੋ ਹੁਣ ਇਹਦਾ ਹਿੰਦੀ ਹੋ ਗਈ, ਇਸ ਲਈ ਰੋਗ ਆਦਿ ਕੇ ਸਮਾਨ ਭਾਵ ਬੰਧਨ ਕੀ ਨਿਵਿਰਤੀ ਕੇ ਲਈ ਵਿਦਵਾਨ ਕੋ ਆਪਣੀ ਸੰਪੂਰਨ ਸ਼ਕਤੀ ਲਗਾ ਕਰ ਸਵੈਮ ਹੀ ਪ੍ਰਯਤਨ ਕਰਨਾ ਚਾਹੀਏ, ਕਹਿੰਦੇ ਜੈਸੇ ਰੋਗ ਹੋ ਗਿਆ ਕਿਸੇ ਬੰਦੇ ਨੂੰ, ਕੋਈ ਰੋਗ ਲੱਗ ਗਿਆ ਉਹਦੇ ਵਾਸਤੇ ਕਿਤਨੇ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਇਹਨੂੰ ਖਤਮ ਕਰਨਾ, ਦੌੜੇ ਫਿਰਦੇ ਹਾਂ, ਕਹਿੰਦੇ ਐਸੇ ਹੀ ਜਿੱਦਾਂ ਉਹ ਕੋਸ਼ਿਸ਼ ਕਰਦੇ ਆ ਐਸੇ ਭਵ ਬੰਧਨ ਤੋਂ ਪਾਰ ਹੋਣ ਵਾਸਤੇ ਵੀ ਪ੍ਰਯਤਨ ਕਰਨਾ ਚਾਹੀਏ। ਆ ਪ੍ਰਸ਼ਨ ਵਿਚਾਰ, ਪ੍ਰਸ਼ਨ ਕਿੱਦਾਂ ਕਿਆ ਹੈ, ਸਵੈਤਵ ਯਾਦਿਆ ਕ੍ਰਿਤਾ ਪ੍ਰਸ਼ਨੋ ਵਰੀਆਨ ਸ਼ਾਸਤ੍ਰ ਵਿਨਮਤਾ ਸੂਤ੍ਰ ਪਾਯੋ ਨਿਗੂੜ ਅਰਥੋ ਗਿਆਤਵਯਸਚ ਮੁਕਸ਼ੁ ਵੀ। ਤੂੰਨੇ ਆਜ ਜੋ ਪ੍ਰਸ਼ਨ ਕੀਆ, ਗੁਰੂ ਕਹਿ ਰਿਹਾ ਹੁਣ ਕਿ ਤੂੰ ਜੋ ਮੈਨੂੰ ਪੁੱਛਿਆ ਸੀ ਕੀ, ਪਹਿਲਾਂ ਪ੍ਰਸ਼ਨ ਕੀਤਾ ਸੀ ਉਹਨੇ ਬੰਧਨ ਕੀ ਆ,
ਬੰਧਨ ਕੀ ਆ,
ਮੁਕਤੀ ਕਿਹਨੂੰ ਕਹਿੰਦੇ ਆ, ਬੰਧਨ ਕਿਹਨੂੰ ਕਹਿੰਦੇ ਆ, ਬੰਧਨ ਆਇਆ ਕਿੱਥੋਂ, ਇਹ ਦੂਰ ਕਿੱਦਾਂ ਹੋਊਗਾ, ਹੈਨਾ, ਇਹ ਜੋ ਪ੍ਰਸ਼ਨ ਕੀਤੇ ਸੀ ਹੁਣ ਉਹ ਪ੍ਰਸ਼ਨਾਂ ਦੀ ਗੱਲ ਕਰ ਰਹੇ ਆ, ਕਿਉਂਕਿ ਇੱਥੇ ਤਾਂ ਪ੍ਰਸ਼ਨ ਕੀਤਾ ਕੋਈ ਨੀ, ਪਿਛਲੇ ਪ੍ਰਸ਼ਨ ਜਿਹੜਾ ਹਾਂ ਇਹ ਤਾਂ ਭੂਮਿਕਾ ਬਣੀ ਹੈ ਅਜੇ ਤੱਕ, ਇਹ ਤਾਂ ਗ੍ਰੰਥ ਸ਼ੁਰੂ ਨਹੀਂ ਹੋਇਆ ਅਜੇ, ਇਹ ਤਾਂ ਭੂਮਿਕਾ ਹੀ ਹੈ, ਕਿਉਂਕਿ ਜਿਹੜਾ ਗੁਰੂ ਨੇ ਚੇਲੇ ਨੇ ਪ੍ਰਸ਼ਨ ਕੀਤਾ ਸੀ ਉਹਦੇ ਵੱਲ ਤਾਂ ਗੁਰੂ ਜੀ ਗਏ ਨਹੀਂ ਅਜੇ, ਤੇ ਹੁਣ ਬੋਲੇ ਆ ਉਹ, ਕਹਿ ਰਹੇ ਤੂੰਨੇ ਆਜ ਜੋ ਪ੍ਰਸ਼ਨ ਕੀਆ, ਆਜ ਹੈਨਾ ਕੀ ਕੀਤਾ ਸੀ, ਸ਼ਾਸਤਰ ਅੱਗੇ ਜਨ ਉਸਕੋ ਬਹੁਤ ਸ੍ਰੇਸ਼ਟ ਮੰਨਤੇ ਹੈ, ਕਹਿੰਦੇ ਜਿਹੜੇ ਇਸ ਵਿਦਵਾਨ ਪੁਰਸ਼ ਹੈ ਨਾ ਸ਼ਾਸਤਰਾਂ ਨੂੰ ਜਾਣਨ ਵਾਲੇ, ਇਹ ਪੁਰਸ਼ ਜਿਹੜਾ ਤੂੰ ਪ੍ਰਸ਼ਨ ਕੀਤਾ ਉਹ ਕਹਿੰਦੇ ਆ ਵੀ ਇਹ ਬਹੁਤ ਬੜੀਆ ਪ੍ਰਸ਼ਨ ਹੈ, ਸ੍ਰੇਸ਼ਟ ਪ੍ਰਸ਼ਨ ਕੀਤਾ, ਵਹਿ ਪ੍ਰਾਇਆ सूत्र रूप संक्षिप्त है, सूत्र रूप मैंने जेड़ा होवे ते छोटा ते अर्थ बहुत गंभीर होवे, हिंदी च सानू दस देने होवे ते छोटा दो चार अक्षरां दा अर्थ उहदा बहुत लंबा चौड़ा गंभीर होवे उहनू कहिंदे सूत्र। सूत्र संक्षिप्त है तो भी गंभीर अर्थ युक्त और मुमुक्षु को जानने योग है। मुमुक्षु मैंने मुक्त होने की यदि इच्छा है ना, हाँ गंभीर अर्थ वाला है और मुमुक्षु को जानने योग है, जिन्हें जेदे अंदर मुक्त होने की इच्छा होवे ओदे वास्ते प्रश्न बहुत बढ़िया है। बस करो चलो विद्वान जन्मया मुदीरियते जन्मया जो तू पुछया सी है विद्वान जो तू मया मेरे तो पुछया सी श्रेणु वो मैं कहन लगा तू श्रेणु मैंने सुन तदेद सर्वात सद्यो भवबंधन आदि विमोक्ष से जिन्नू सुन दे नाल तेरा जेड़ा भवबंधन संसार है ना जेड़ा तू कह रहा मैनू दुख दे रहा है उस तो तेरी मोक्ष से मुक्ति हो जाएगी। हे विद्वान जो मैं कहता हूँ सावधान हो करके सुन श्रीनु मैंने सुन उसको सुनने से तू शीघ्र ही भवबंधन से छूट जाएगा। मोक्षस्य हेतु प्रथमो विद्यते देखो मोक्षस्य हेतु मोक्ष दा कारण प्रथम पहला विद्यते केड़ा है मोक्ष दा पहला कारण केड़ा है विराग्यम विराग होना पहला कारण केड़ा है मोक्ष दा विराग्यम अत्यंतम अनित्य वस्तु शु केदे तो विराग होना अनित्य वस्तु जड़ी है मिथ्या वस्तु जड़ी है ना संसार इस तो वैराग हो जाना ये की है पहला कारण है मोक्ष दा। तथा शमादिश्च दम तितिक्षा फिर केड़ा शमादिच दूसरा चामने और दूसरा केड़ा आ गया शमादि शाम तो बाकी ले लेना ओ दम तितिक्षा फिर न्यासः प्रसक्त खिल कर्मणाम वृषम संपूर्ण कर्मों में की कर्ता अपने का अभिमान रहित। शायद लंबा श्लोक है कथी की व्याख्या दी चलो यदि तो व्याख्या हो ही गई है। फिर मोक्ष से हेतु प्रथमो विद्यते मोक्ष की इच्छा वाला जिहड़ा पुरुष है उहदे वास्ते की करना चाहिए पहला साधन केड़ा है वैराग्य वैराग्यम फिर अत्यंतम अनित्य वस्तु शु के तो विराग होए अत्यंत अत्यंतक मने मिथ्या मिथ्या जिहड़ा संसार है ना उहदे वस्तु तो विराग होवे फिर शम फिर दम तितिक्षा आदि इन्हां तो जिहड़ा विराग हो जाना उहनू उह है मोक्ष दा मतलब साधन चतुष्टय संपन्न सीधी गल साधन चतुष्टय संपन्न ये मुक्ति दा पहला जिन्नू मुक्ति चाहिदी ओदे वास्ते ये चार साधन उन्नू चाहिदे आ ठीक है। तथा सुरतिस तन मननम सत्वा ध्यानम चिरम नित्य निरंतरम मुने ततो विकल्पम परमेत्या विद्वात् निहैक निर्वाण सुखम मृच्छति। तथा सुरति तत मननम तत ध्यानम चिरम निरंतर ये नहीं एक दिन ध्यान कर लिया फिर चार दिन लागे पै गए निरंतर किन्ना जो 10 मिनट लाते आते नहीं चिरा तक लंबे टाइम वास्ते लगाओ ज्यादा टाइम लगाओ 10 मिनट अद्धा घंटा ओदा नहीं एक दिन कर लिया चार दिन नहीं आते ओदा भी नहीं निरंतर हाँ निरंतर करोगे तो बनेगा गल तो फिर की होगा ऐसे करोगे तो फिर निर्वाण सुखम निर्वाण सुख जेड़ा है ना उदी प्राप्ति हो जाएगी मोक्ष का सुख जिहड़ा है। मोक्ष का प्रथम हेतु अनित्य वस्तु में अत्यंत विराग होना कहा है। अत्यंत और नित्य, अनित्य अनित्य वस्तु हो गए मतलब मिथ्या, अनित्य मने मिथ्या, मिथ्या वस्तु में विराग। तदनंतर शाम दाम प्रतीक्षा और संपूर्ण असक्ति युक्त कर्मों का सर्वथा त्याग है। कर्मा का भी त्याग, ये नहीं ना कर्म करी जा मैं ब्रह्म हूं, मैं ब्रह्म हूं, वो तो फिर एक कदम आगे नु चल गया, एक कदम पिछे नु आ गए, उथे खड़े हैं। तदुपरांत मुक्त मुनि को श्रवण मनन और चिरकाल तक नित्य निरंतर आत्म तत्व का ध्यान करना चाहिए। चिरकाल और नित्य निरंतर, एक दिन कर लिया चार दिन फिर नागा, दो दिन कर लिया एक दिन नागा, वो नहीं, या दस मिनट लाए, ज्यादा टाइम लगाओ, चिरकाल। तब वह विद्वान परम निर्विकल्प अवस्था को प्राप्त होकर निर्वाण सुख को प्राप्त होता है। जदो जदोद्यम तदेदादि नाम आत्मनात्म विवेचनम तदुच्यते मया सम्यक स्वत्वात्मन्या धारयन्। जो आत्मा अनात्म विवेक अब तुझे जानना चाहिए। पहला दस्या सी ना आत्म अनात्म वस्तु में विवेक, विवेक दा कई परिभाषा किनू कहते विवेक,
विवेक दा ज्ञान हो गया पर आत्मा
ना ना, ना, ना विवेक मने फड़ना, केड़ी नू छड़ना केड़ी नू फड़ना, विवेक दी परिभाषा की वैसे विचार सागर च। आत्मा सत इदे ही है ना, जग तां के प्रतिकूल, ऐसो ज्ञान विवेक है सब साधन को मूल, वही है ना आत्मा सत है, जगत एदे प्रतिकूल माने असत है, ते ए जड़ा ज्ञान है इनू कहिंदे विवेक, अंदे पहला वो होना चाहिए।